ਵਾਹਿਗੁਰੂ ਸਾਹਿਬ ਜੀਓ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ, ਬ੍ਰਹਮਾ ਬਿਸ਼ਨ ਸਿਰੇ ਤੈਂ ਅਗਨਤ, ਤਿਨ ਕੋ ਮੋਹ ਪਇਆ ਮਨ ਮਦ ਕਾ, ਚਵਰਾਸੀ ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕਉ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਸੋ ਕਹੋ ਟਲ ਗੁਰ ਸੇਵੀਐ, ਤਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਮਲਾਰ ਮਹੱਲਾ ਤੀਜਾ, ਦੋ ਤੁਕੇ ਸਤਿਗੁਰ ਤੇ ਪਾਵੈ, ਘਰ ਦਰ ਮਹਿਲ ਸੋ ਥਾਨ, ਗੁਰ ਸਬਦੀ ਚੂਕੈ ਅਭਿਮਾਨ। ਸਤਿਗੁਰ ਤੇ ਪਾਵੈ, ਘਰ ਦਰ ਮਹਿਲ ਸੋ ਥਾਨ, ਗੁਰ ਸਬਦੀ ਚੂਕੈ ਅਭਿਮਾਨ। ਜਿਨ ਕੋ ਲਿਲਾਟ ਲਿਖਿਆ ਧੁਰ ਨਾਮ, ਅਨ ਦਿਨ ਨਾਮ ਸਦਾ ਸਦਾ ਧਿਆਵੈ, ਸਾਚੀ ਦਰਗਹਿ ਪਾਵੈ ਮਾਨ। ਰਹਾਉ ਮਨ ਕੀ ਬਿਧ ਸਤਿਗੁਰ ਤੇ ਜਾਣੈ, ਅਨ ਦਿਨ ਲਾਗੈ ਸਦ ਹਰ ਸਿਉਂ ਧਿਆਨ, ਗੁਰ ਸ਼ਬਦ ਰੱਤੇ ਸਦਾ ਬੈਰਾਗੀ, ਹਰ ਦਰਗਹਿ ਸਾਚੀ ਪਾਵੈ ਮਾਨ। ਇਹੋ ਮਨ ਖੇਲੈ ਹੁਕਮ ਕਾ ਬਾਧਾ, ਇੱਕ ਖਿਨ ਮੈਂ ਦਹਿ ਦਿਸ ਫਿਰ ਆਵੈ, ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ, ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ। ਇਸ ਮਨ ਕੀ ਬਿਧ ਮਨ ਹੂੰ ਜਾਣੈ, ਬੂਝੈ ਸ਼ਬਦ ਵਿਚਾਰ, ਨਾਨਕ ਨਾਮ ਧਿਆਏ ਸਦਾ ਤੂੰ, ਭਵ ਸਾਗਰ ਜਿਤ ਪਾਵੈ ਪਾਰ। ਇਸ ਮਨ ਕੀ ਬਿਧ ਮਨ ਹੂੰ ਜਾਣੈ, ਬੂਝੈ ਸ਼ਬਦ ਵਿਚਾਰ, ਨਾਨਕ ਨਾਮ ਧਿਆਏ ਸਦਾ ਤੂੰ, ਭਵ ਸਾਗਰ ਜਿਤ ਪਾਵੈ ਪਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਫਤਿਹ। ਪਦ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸ਼ਬਦਾਵਤਾਰ ਸਤਿਗੁਰੂ, ਤਖਤ ਚਬਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ, ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਦੇ ਭਲੇ ਦੇ ਹਿੱਤ ਇਸ ਗੁਰਬਾਣੀ ਨੂੰ, ਅੰਮ੍ਰਿਤ ਨਾਮ ਨੂੰ ਕਲਯੁਗੀ ਜੀਵਾਂ ਦੇ ਵਿੱਚ ਠੰਡਕ ਪਾਉਣ ਵਾਸਤੇ ਕਲ ਤਾਤੀ ਠੰਡਾ ਹਰਨਾਉ, ਕਲਯੁਗ ਦੇ ਵਿੱਚ ਜੋ ਵਿਕਾਰਾਂ ਦੀਆਂ ਅਗਨੀਆਂ ਚੱਲ ਰਹੀਆਂ ਨੇ, ਇਹਨਾਂ ਦੇ ਵਿੱਚ ਜੀਵ ਜੋ ਖਚਿਤ ਹੈ ਉਹਨਾਂ ਨੂੰ ਠੰਡਕ ਪਾਉਣ ਵਾਸਤੇ ਕਲ ਤਾਤੀ ਠੰਡਾ ਹਰ ਨਾਉ, ਠੰਡ ਪਾਈ। ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਨਾਮ ਦੀ ਠੰਡ ਜੀਵਾਂ ਦੇ ਤਾਂ ਵਰਤਾਈ ਹੈ, ਜੀਵਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ, ਇਹ ਸਤਿਗੁਰੂ ਮਹਾਰਾਜ ਜੀ ਦਾ ਪਰ ਉਪਕਾਰ ਹੈ। ਐਸੇ ਸਤਿਗੁਰੂ ਗੁਰਦੇਵ ਸੱਚੇ ਪਾਤਸ਼ਾਹ ਜੀ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਵਾਹਿਗੁਰੂ ਦੇ ਜਨ, ਪਰਮੇਸ਼ਰ ਦੇ ਜਨ ਜੋ ਪਰ ਉਪਕਾਰ ਕਰਨ ਵਾਸਤੇ ਆਉਂਦੇ ਨੇ, ਭਲਾ ਕਰਨ ਵਾਸਤੇ, ਪਰਾਏ ਦਾ ਭਲਾ ਕਰਨ ਵਾਸਤੇ, ਉਹਦਾ ਨਾਮ ਹੈ ਪਰ ਉਪਕਾਰੀ। ਕਿਸੇ ਦਾ ਭਲਾ ਕਰਨਾ, ਕਿਸੇ ਦੇ ਵਾਸਤੇ ਚੰਗਾ ਸੋਚਣਾ, ਕਿਸੇ ਦੀ ਕਲਿਆਣ ਦਾ ਜੁਗਤੀ ਉਗਤੀਆਂ ਦੱਸਣੀਆਂ, ਇਹ ਗੁਰੂ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ, ਜੋ ਆਪਣੀਆਂ ਮੇਲ ਮਿਲਾਪ ਦੀਆਂ, ਚਰਨਾਂ ਦੇ ਨਿਵਾਸ ਦੀਆਂ ਜਿਹੜੀਆਂ ਜੁਗਤੀਆਂ ਨੇ ਨਾ, ਉਹ ਪਰਮੇਸ਼ਰ ਆਪ ਹੀ ਆਣ ਕੇ ਦੱਸਦਾ ਹੈ। ਹੋਰ ਕਿਸੇ ਨੂੰ ਕੋਈ ਭੇਦ ਨਹੀਂ ਹੈ, ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਵੀ ਰੂਪ ਦੇ ਆਣ ਕੇ, ਅਵਤਾਰ ਰੂਪ ਹੋ ਕਰਕੇ, ਗੁਰੂ ਰੂਪ ਹੋ ਕਰਕੇ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹਦੇ ਨਾਲ ਜੋੜ ਕੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੇ ਨੇ। ਸਤਿਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਚੌਵਾਂ ਯੁੱਗਾਂ ਦੇ ਵਿੱਚ ਹੀ ਕਿਸੇ ਪੂਜਾ ਦੀ ਮਰਯਾਦਾ ਚੱਲੀ, ਜੱਗ ਕਰਨ ਦੀ ਚੱਲੀ, ਸੱਚ ਦੀ ਚੱਲੀ, ਪਰ ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਕਲ ਕੇਵਲ ਨਾਮ ਆਧਾਰ। ਭਾਈ ਕਲਯੁਗ ਦੇ ਸਮੇਂ ਦੇ ਵਿੱਚ ਕੇਵਲ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਇਹਦਾ ਆਧਾਰ ਹੈ, ਇਹਦਾ ਆਸਰਾ ਹੈ। ਨਾਮ ਦੀ ਬਰਕਤ ਦੇ ਨਾਲ, ਨਾਮ ਸਿਮਰਨ ਦੀ ਭਗਤੀ ਦੇ ਨਾਲ ਜੀਵ ਕਲਿਆਣ ਹੁੰਦਾ ਹੈ, ਗੁਰੂ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ, ਅਤੇ ਉਹਦਾ ਜੋ ਜਨਮ ਮਰਨ ਹੈ ਉਹ ਗੁਰੂ ਕੇ ਨਾਮ ਦੇ ਦੁਆਰਾ, ਸੇਵਾ ਸਿਮਰਨ ਦੇ ਦੁਆਰਾ ਹੀ ਕੱਟਿਆ ਜਾਂਦਾ ਹੈ। ਕਿਉਂ ਕਰਕੇ ਕਲਯੁਗ ਦਾ ਸਮਾਂ ਸੀ ਨਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ ਕਿ ਕਲਯੁਗ ਦੀ ਸਮੇਂ ਦੀ ਜੋ ਹਨੇਰੀ ਹੈ ਇਹਦੇ ਵਿੱਚ ਪ੍ਰਕਾਸ਼ ਦੇਣ ਵਾਸਤੇ ਜਿਹੜਾ ਉਹ ਸਮੇਂ ਸੱਚ ਲੁਕਿਆ ਹੋਇਆ ਸੀ ਕਲਯੁਗ ਦੇ ਸਮੇਂ ਦੇ ਵਿੱਚ ਰਾਜੇ ਕਸਾਈਆਂ ਵਾਲਾ ਕੰਮ ਕਰਦੇ ਸੀ ਜਿਹੜਾ ਸੱਚ ਦਾ ਚੰਦਰਮਾ ਸੀ ਛੁਪਿਆ ਹੋਇਆ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਬੇ ਅੰਧੇਰ ਪਲੋਆ ਅਗਿਆਨ ਦਾ ਹਨੇਰਾ ਪਾਪਾਂ ਦੇ ਤਾਰੇ ਸਾਰੇ ਛੁੱਪ ਗਏ ਜਦੋਂ ਗੁਰੂ ਰੂਪੀ ਸੂਰਜ ਪ੍ਰਗਟ ਹੋਏ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਐਸੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਪਸਾਰਾ ਜਿਹੜਾ ਹੈ ਕੀਰਤਨ ਕਥਾ ਗੁਰੂ ਕਾ ਨਾਮ ਸੇਵਾ ਬੰਦਗੀ ਇਹ ਭੁੱਲੇ ਭੜਕੇ ਲੋਕਾਂ ਨੂੰ ਸਿੱਧੇ ਰਸਤੇ 'ਤੇ ਸਤਿਗੁਰਾਂ ਨੇ ਜੋੜਨਾ ਕੀਤਾ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਪਾਵਨ ਅਸਥਾਨ ਦੀ ਮਰਯਾਦਾ ਪੁਰਸ਼ੋਤਮ ਜੋ ਨਿਤਨੇਮ ਦੀਵਾਨ ਸਜੇ ਹੋਏ ਨੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਏਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਬਖਸ਼ੇ ਸ੍ਰੀ ਮੁੱਖ ਵਾਕ ਹੋਏ ਨਿਤਨੇਮ ਹੋਇਆ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ ਜੋ ਲੜੀਵਾਰ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਚੱਲ ਰਹੀ ਹੈ ਜਿਵੇਂ ਵੀ ਆ ਰਹੀ ਹੈ। ਆਪਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਮਲਾਰ ਮਹੱਲਾ ਤੀਜਾ ਦੋ ਤੁਕੇ।
ਮਲਾਰ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ। ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਛ ਕਹੀ ਨਾ ਜਾਈ। ਜਿਸ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਜਿਹੜੀ ਕਥਾ ਹੈ ਜਸ ਹੈ ਉਹ ਕਥਨੇ ਤੋਂ ਲੇਖੇ ਤੋਂ ਬਾਹਰ ਹੈ। ਐਡੇ ਵੱਡੇ ਮਹਾਨ ਪਰਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਦੋ ਤੁੱਕੇ ਦੋ ਤੁੱਕਿਆਂ ਦੇ ਤਾਈਂ ਦੋ ਪੰਕਤੀਆਂ ਵਾਲਾ ਜਿਹੜਾ ਪਦ ਹੈ ਉਹ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ।
ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੋਥਾਨ।
ਸਤਿਗੁਰੂ ਮਹਾਰਾਜ ਬਚਨ ਕਰ ਰਹੇ ਨੇ ਕਿ ਜੋ ਸਤਿਗੁਰੂ ਹੈ ਉਹਦੇ ਘਰ ਤੋਂ ਉਹਦੇ ਚਰਨਾਂ ਤੋਂ ਹੀ ਜਿਹੜਾ ਹਿਰਦੇ ਦਾ ਸਰੂਪ ਹੈ ਨਾ ਅੰਤਸ਼ਕਰਨ ਹਿਰਦੇ ਦੇ ਵਿੱਚ ਜਿਹੜਾ ਸਹਿਜ ਹੈ ਮਹਿਲ ਕੀ ਜਿਹੜਾ ਗਿਆਨ ਹੈ ਸਰੂਪ ਹੈ ਮਨ ਦੀ ਲਖਤਾ ਹੁੰਦੀ ਹੈ ਗਿਆਨ ਦਾ ਜਿਹੜਾ ਪ੍ਰਵੇਸ਼ ਹੁੰਦਾ ਹੈ ਉਹ ਪੂਰਿਆਂ ਗੁਰਾਂ ਤੋਂ ਹੀ ਹੁੰਦਾ ਹੈ। ਉਹ ਗੁਰੂ ਦੇ ਕੋਲ ਆਣ ਕਰਕੇ ਹੀ ਸਾਰਾ ਗਿਆਨ ਅਤੇ ਸਰੂਪ ਦਾ ਗਿਆਨ ਹੁੰਦਾ ਹੈ ਇਹ ਗੁਰੂ ਘਰ ਤੋਂ ਹੋਰ ਕਿਤਿਓ ਨਹੀਂ ਕੇਵਲ ਜਿਹੜਾ ਪੂਰਾ ਸਤਿਗੁਰੂ ਹੈ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਅਰਪਣ ਕੀਤਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜਿਨ੍ਹਾਂ ਨੇ ਹੁਕਮ ਮੰਨਿਆ ਉਹਨਾਂ ਨੇ ਗੁਰੂ ਤੋਂ ਇਹ ਸਰੂਪ ਦੀ ਗਿਆਨ ਦੀ ਜਿਹੜੀ ਲਖਤਾ ਹੈ ਉਹ ਪ੍ਰਾਪਤ ਕੀਤੀ ਹੈ। ਜਿਸ ਤਰ੍ਹਾਂ ਆਪ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੰਗਤ ਕਰਕੇ, ਗੁਰੂ ਕੀ ਸੇਵਾ ਕਰਕੇ ਅਤੇ ਮਹਾਨ ਗਿਆਨ ਪ੍ਰਾਪਤ ਕੀਤਾ, ਇੰਨੀ ਸੇਵਾ ਕੀਤੀ, ਇੰਨਾ ਸਿਮਰਨ ਕੀਤਾ ਕਿ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸਾ ਸਰੂਪ ਦਾ ਗਿਆਨ ਕਰਵਾਇਆ, ਐਸਾ ਬ੍ਰਹਮ ਗਿਆਨ ਕਰਵਾਇਆ ਕਿ ਜਿਹੜੀਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਕਤੀ ਦੇ ਖਜ਼ਾਨੇ ਸੀ ਨਾ, ਮਹਾਨ ਅਥਾਹ ਸਮੁੰਦਰ ਵੱਤ, ਜਿਸ ਸ਼ਕਤੀ ਨੂੰ ਗੁਰੂ ਅੰਗਦ ਸਾਹਿਬ ਜੀ ਆਪਣੇ ਹਿਰਦੇ ਦੇ ਵਿੱਚ ਸਮੋਹ ਕਰਕੇ ਬੈਠ ਗਏ ਸੀ, ਗੁਪਤ ਕਰਕੇ ਬੈਠ ਗਏ ਸੀ, ਉਹ ਜਿੰਨਾ ਸ਼ਕਤੀ ਦਾ ਖਜ਼ਾਨਾ, ਉਹ ਜਿੰਨਾ ਵੀ ਭੰਡਾਰਾ ਸੀ ਉਹ ਸਾਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਅਤੇ ਗੁਰੂ ਮਹਾਰਾਜ ਜੀ ਐਸੇ ਕਿਰਪਾਲੂ ਦਿਆਲੂ ਦਾਨੀ ਸਤਿਗੁਰੂ ਮਹਾਰਾਜ ਦੋਵਾਂ ਹੱਥਾਂ ਦੇ ਨਾਲ ਬੁੱਕ ਝੋਲੀਆਂ ਭਰ ਭਰ ਕੇ ਸਿੱਖਾਂ ਨੂੰ ਸਤਿਗੁਰਾਂ ਨੇ ਸ਼ਕਤੀਆਂ ਵਰਤਾਈਆਂ ਅਤੇ ਸਮਰੱਥ ਕੀਤਾ ਅਤੇ ਪ੍ਰਚਾਰ ਕਰਨ ਵਾਸਤੇ, ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਮਰੱਥ ਕਰ ਦਿੱਤਾ। ਇਹ ਗੁਰੂ ਦਾ ਦਰ ਹੈ, ਕਿਉਂ ਕਰਕੇ ਇਹ ਮਹਾਨ ਹੈ। ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿਹੜਾ ਐਸਾ ਦਰ ਹੈ ਜਿੱਥੋਂ ਸਾਰੀ ਦੁਨਿਆਵੀ ਭਾਵਨਾ ਵੀ ਪੂਰਨ ਹੁੰਦੀਆਂ ਨੇ ਅਤੇ ਜਿਸ ਦਰ ਤੋਂ ਆਤਮਿਕ ਗਿਆਨ, ਬ੍ਰਹਮ ਗਿਆਨ, ਭਗਤੀ, ਸਿਮਰਨ, ਆਤਮਿਕ ਸੁੱਖ, ਜਨਮ ਮਰਨ ਦੀ ਨਿਵਿਰਤੀ, ਪਰ ਉਪਕਾਰ ਕਰਨ ਦੇ ਗੁਣ, ਭਲਾ ਕਰਨ ਦੇ ਜਿਹੜੇ ਗੁਣ ਹੈ ਇਹ ਗੁਰੂ ਤੋਂ ਮਿਲਦੇ ਨੇ। ਕਿਉਂ ਕਰਕੇ ਜੋ ਸਤਿਗੁਰੂ ਹੈ ਉਹ ਆਪ ਸਭ ਦਾ ਭਲਾ ਕਰਦਾ ਹੈ ਅਤੇ ਆਪਣੇ ਸਿੱਖਾਂ ਦੇ ਤਾਂ ਹੀ ਵੀ ਮਹਾਰਾਜ ਭਲਾ ਕਰਨ ਦਾ ਹੀ ਉਪਦੇਸ਼ ਜਿਹੜਾ ਹੈ ਉਹ ਮਹਾਰਾਜ ਜੀ ਕਿਰਪਾ ਕਰਦੇ ਨੇ। ਇੱਥੇ ਸਾਹਿਬ ਜੀ ਕਹਿ ਰਹੇ ਨੇ, ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ। ਜਿਹੜਾ ਘਰ ਦਰ ਕਹੀਏ, ਘਰ ਕਹੀਏ ਹਿਰਦਾ, ਅਤੇ ਹਿਰਦੇ ਦੇ ਵਿੱਚ ਜਿਹੜਾ ਮਹਿਲ ਹੈ, ਸਰੂਪ ਦੀ ਲਖਤਾ ਹੋਣੀ, ਪਰਮੇਸ਼ਰ ਦੀ ਲਖਤਾ ਹੋਣੀ, ਬ੍ਰਹਮ ਗਿਆਨ ਹੋਣਾ, ਇਹ ਮਹਾਰਾਜ ਕਹਿੰਦੇ ਸਤਿਗੁਰਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਪੂਰਿਆਂ ਸਤਿਗੁਰਾਂ ਤੋਂ ਇਹ ਦਾਤ ਪ੍ਰਾਪਤ ਹੁੰਦੀ ਹੈ।
ਗੁਰ ਸ਼ਬਦੀ ਚੂਕੈ ਅਭਿਮਾਨ।
ਜਿਨ੍ਹਾਂ ਨੇ ਗੁਰ ਸ਼ਬਦੀ, ਗੁਰ ਸ਼ਬਦ ਦੇ ਦੁਆਰਾ ਨਾਮ ਦਾ ਅਭਿਆਸ ਕੀਤਾ ਹੈ ਨਾ, ਅਤੇ ਉਹਨਾਂ ਦੇ ਹਿਰਦੇ ਦੇ ਵਿੱਚ ਚੂਕੈ ਅਭਿਮਾਨ, ਅਭ ਨਾਮ ਹੁੰਦਾ ਹਿਰਦੇ ਦਾ ਅਤੇ ਮਾਣ, ਜਿਨ੍ਹਾਂ ਦੇ ਅਭ ਹਿਰਦੇ ਦਾ, ਹਿਰਦੇ ਦੇ ਵਿੱਚ ਮਾਣ ਹੈ ਨਾ, ਹੰਕਾਰ ਹੈ, ਉਹ ਚੁੱਕ ਜਾਂਦਾ ਹੈ, ਭਾਵ ਕਿ ਨਾਸ ਹੋ ਜਾਂਦਾ ਹੈ। ਜਿਨ੍ਹਾਂ ਨੇ ਗੁਰਾਂ ਦੇ ਦੁਆਰਾ ਪਰਮੇਸ਼ਰ ਦੇ ਭਾਵਨਾ ਨੂੰ ਜਾਣਿਆ, ਗੁਰੂ ਕੇ ਸ਼ਬਦ ਨੂੰ ਪਛਾਣਿਆ, ਉਹਨਾਂ ਨੇ ਹੀ ਆਪਣੇ ਅਭਿਮਾਨ ਨੂੰ, ਹੰਕਾਰ ਨੂੰ ਜਿਹੜਾ ਉਹ ਨਾਸ ਕੀਤਾ। ਉਹਨਾਂ ਦੇ ਹਿਰਦੇ ਦੇ ਵਿੱਚੋਂ ਹੀ ਸ਼ੁਭ ਮਤ ਪ੍ਰਗਟ ਹੋ ਕਰਕੇ, ਜਿਹੜੀ ਭੈੜੀ ਮਤ ਸੀ, ਅਭਿਮਾਨ, ਅੰਦਰ ਕੋਈ ਮਾਣ ਸੀ, ਮੈਲ ਸੀ, ਕਹਿੰਦੇ ਕਿ ਗੁਰੂ ਕੇ ਸ਼ਬਦ ਦੇ ਦੁਆਰਾ, ਗੁਰੂ ਕੇ ਉਪਦੇਸ਼ ਦੇ ਦੁਆਰਾ ਜੋ ਕਮਾਉਣ ਵਾਲੇ ਨੇ ਉਹਨਾਂ ਦਾ ਅਮਾਨ, ਅਭਿਮਾਨ, ਹੰਕਾਰ ਜਿਹੜਾ ਦੂਰ ਹੋ ਜਾਂਦਾ ਹੈ।
ਜਿਨ ਕੋ ਲਿਲਾਟ ਲਿਖਿਆ ਧੁਰ ਨਾਮ।
ਮਹਾਰਾਜ ਕਹਿੰਦੇ ਨੇ ਲਿਲਾਟ ਨਾਮ ਹੈ ਮੱਥੇ ਦਾ, ਜਿਨ੍ਹਾਂ ਦੇ ਮੱਥੇ ਤੋਂ, ਧੁਰ ਤੋਂ ਹੀ ਲੇਖ ਲਿਖਿਆ ਹੋਵੇ, ਚੰਗਾ ਕਰਮ ਲਿਖਿਆ ਹੋਵੇ ਕਿ ਇਹਨੇ ਜਨਮ ਲੈਣਾ ਹੈ, ਇਹਦੇ ਇਹ ਲੇਖ ਨੇ, ਇਹਨੇ ਨਾਮ ਜਪਣਾ ਹੈ, ਇਹਨੇ ਸੇਵਾ ਸਿਮਰਨ ਕਰਨਾ ਹੈ, ਪਰਉਪਕਾਰ ਕਰਨਾ ਹੈ, ਇਹ ਜਿਹੜੀ ਡਿਊਟੀ ਹੈ ਪਰਮੇਸ਼ੁਰ ਨੇ ਧੁਰ ਤੋਂ ਹੀ ਲਿਖਿਆ ਹੁੰਦਾ, ਜਿਨ ਕੋ ਲਲਾਟ ਲਿਖਿਆ ਧੁਰ ਨਾਮ। ਕਹਿੰਦੇ ਕਿ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਤੋਂ ਧੁਰ ਤੋਂ ਹੀ ਪਰਮੇਸ਼ੁਰ ਨੇ ਲਿਖਿਆ ਹੋਵੇ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀ ਅੜੇ ਪਾਸ। ਜਿਹੋ ਜੀ ਕਲਮ ਦਾ ਜਿਹੜਾ ਲੇਖ ਹੈ ਉਹ ਪਰਮੇਸ਼ੁਰ ਨੇ ਜਿਹੜਾ ਲਿਖਿਆ ਹੋਵੇ ਉਹ ਉਹਨੂੰ ਪ੍ਰਾਪਤ ਹੁੰਦਾ ਹੈ। ਪਰ ਗੁਰੂ ਘਰ ਦੀ ਹੋਰ ਵੀ ਬਹੁਤ ਵੱਡੀ ਵਡਿਆਈ ਹੈ, ਜੇ ਕਿਸੇ ਦੇ ਮਾੜੇ ਭਾਗ ਵੀ ਲਿਖੇ ਗਏ ਹੋਣ ਤਾਂ ਉਹ ਗੁਰੂ ਕੀ ਸ਼ਰਨ ਦੇ ਵਿੱਚ ਆਣ ਕਰਕੇ ਝੁਕ ਜਾਵੇ, ਮੱਥਾ ਟੇਕ ਦੇਵੇ, ਬੇਨਤੀ ਕਰ ਦੇਵੇ ਕਿ ਬਖਸ਼ ਲਓ, ਉਹਦੇ ਲੇਖ ਵੀ ਬਦਲ ਜਾਂਦੇ ਨੇ। ਗੁਰੂ ਕਾ ਸ਼ਬਦ ਕਾਟੈ ਕੋਟ ਕਰਮ, ਜਿਹੜਾ ਗੁਰੂ ਕਾ ਸ਼ਬਦ ਹੈ ਨਾ ਇਹ ਕਰੋੜਾਂ ਨੂੰ ਕਰਮਾਂ ਨੂੰ ਕੱਟਣ ਵੀ ਵਾਲਾ ਹੈ, ਬਦਲਣ ਵੀ ਵਾਲਾ ਹੈ। ਸਲਾਰਦੀਨ ਕਾਜੀ ਨੇ ਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਰਿਆਂ ਨੂੰ ਇੱਕ ਹੀ ਵਰਤਾਵਾ ਰੱਖਿਆ ਹੋਇਆ, ਜਿਹੜਾ ਆਪ ਜੀ ਨੂੰ ਮੱਥਾ ਟੇਕਦਾ ਖੁਸ਼ੀਆਂ ਬਖਸ਼ੀ ਜਾ ਰਹੇ ਹੋ, ਤੁਹਾਨੂੰ ਕਰਮਾਂ ਦੇ ਅਨੁਸਾਰ ਫਲ ਦੇਣਾ ਚਾਹੀਦਾ। ਜਿਹੋ ਜਿਹੇ ਕਿਸੇ ਦੇ ਕਰਮ ਲੇਖ ਲਿਖੇ ਹੈ ਨਾ ਉਹੋ ਜਿਹਾ ਫਲ ਦਿਓ, ਤੁਸਾਂ ਨੇ ਸਾਰਿਆਂ ਨੂੰ ਇੱਕੋ ਹੀ ਵਰਤਾਵਾ ਰੱਖਿਆ ਹੋਇਆ ਹੈ। ਇਹ ਪਰਮੇਸ਼ੁਰ ਦੇ ਖੁਦਾ ਦੇ ਮਰਿਆਦਾ ਦੀ ਉਲੰਘਣਾ ਕਰ ਰਹੇ ਹੋ। ਕਲਗੀਧਰ ਜੀ ਕਹਿਣ ਲੱਗੇ, ਸਲਾਰਦੀਨ ਕਾਜੀ ਤੈਨੂੰ ਬਚਨਾਂ ਦੇ ਨਾਲ ਸਮਝਾਈਏ ਕਿ ਪ੍ਰਤੱਖ ਸਮਝਾਈਏ? ਕਹਿਣ ਲੱਗਾ ਚੰਗੀ ਤਰ੍ਹਾਂ ਸਮਝਾਓ। ਸਤਿਗੁਰਾਂ ਨੇ ਮੋਹਰ ਮੰਗਵਾਈ, ਕਾਜੀ ਦੇ ਸਾਹਮਣੇ ਕੀਤੀ। ਸਾਹਿਬ ਕਹਿਣ ਲੱਗੇ ਅੱਖਰ ਪੜ੍ਹ। ਕਹਿਣ ਲੱਗਾ ਜੀ ਪੁੱਠੇ ਲਿਖੇ ਪੜ੍ਹੇ ਨਹੀਂ ਜਾਂਦੇ। ਸ਼ਾਹੀ ਦੇ ਉੱਤੇ ਲਾ ਕੇ ਕਾਗਜ਼ 'ਤੇ ਲਾਈ, ਉਹਨੇ ਝੱਟ ਹੀ ਪੜ੍ਹ ਦਿੱਤੇ। ਉਹ ਜਿਹੜੀ ਮੋਹਰ ਸੀਗੀ, ਨੁਸਰਤ ਬੇਦਰੰਗ ਯਾ ਫਤਿਹ ਜੀ ਨਾਨਕ ਗੁਰੂ ਗੋਬਿੰਦ ਸਿੰਘ ਜੀ ਕਾਲ ਜੀ ਸਹਾਏ, ਪੜ੍ਹ ਦਿੱਤਾ। ਅਤੇ ਮਹਾਰੇ ਕਹਿਣ ਲੱਗੇ ਕਾਜੀ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਜਿਸ ਤਰ੍ਹਾਂ ਮੋਹਰ ਦੇ ਅੱਖਰ ਪੁੱਠੇ ਲਿਖੇ ਨੇ ਅਤੇ ਸ਼ਾਹੀ ਅਤੇ ਕਾਗਜ਼ ਦੇ ਲੱਗਣ ਦੇ ਨਾਲ ਸਿੱਧੇ ਹੋ ਜਾਂਦੇ ਨੇ ਨਾ, ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਇੱਥੇ ਜਿਹੜਾ ਕੋਈ ਮਾੜੇ ਕਰਮ ਜਿਹਦੇ ਮੱਥੇ 'ਤੇ ਲਿਖੇ ਹੋਣ, ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਣ ਕੇ ਕੋਈ ਮੱਥਾ ਟੇਕਦਾ ਉਹਦੇ ਕਰਮ ਸਿੱਧੇ ਹੋ ਜਾਂਦੇ ਨੇ, ਜਿਹੜਾ ਮੋਹਰ ਦੀ ਅੱਖਰ ਦੀ ਤਰ੍ਹਾਂ ਉਹਦੇ ਜਿਹੜੇ ਪੁੱਠੇ ਲੇਖ ਸੀ ਨਾ ਮਾੜੇ ਕਰਮ ਉਹ ਚੰਗੇ ਕਰਮ ਬਣ ਜਾਂਦੇ ਨੇ। ਇਸ ਕਰਕੇ ਗੁਰੂ ਘਰ ਦੀ ਵਿਸ਼ੇਸ਼ਤਾ ਹੈ ਕਿ ਇੱਥੇ ਮਾੜੇ ਕਰਮਾਂ ਨੂੰ ਸਿੱਧਿਆ ਹੋ ਕੇ ਅਤੇ ਚੰਗੇ ਕਰਮ ਬਣ ਜਾਂਦੇ ਨੇ। ਪਰ ਗੁਰੂ ਮਹਾਰਾਜ ਕਹਿ ਰਹੇ ਨੇ ਜਿਨ ਕੋ ਲਲਾਟ ਲਿਖਿਆ ਧੁਰ ਨਾਮ, ਜਿਹੜੇ ਮਾੜੇ ਕਰਮ ਉਹ ਤਾਂ ਬਦਲ ਕੇ ਚੰਗੇ ਬਣ ਜਾਂਦੇ ਨੇ, ਪਰ ਜਿਨ੍ਹਾਂ ਦੇ ਪਹਿਲਾਂ ਹੀ ਚੰਗੇ ਧੁਰ ਤੋਂ ਲਿਖੇ ਹੋਣ, ਪਰਮੇਸ਼ੁਰ ਦੇ ਘਰ ਦੇ ਵਿੱਚੋਂ ਹੀ ਚੰਗੇ ਕਰਮ ਮੱਥੇ 'ਤੇ ਲਿਖੇ ਹੋਣ, ਧੁਰ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਦੀ ਦਾਤ ਬਖਸ਼ੀ ਹੋਵੇ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਦਾਤ ਹੈ ਨਾ ਇਹ ਬਖਸ਼ਿਸ਼ ਨਾਮ ਦੀ, ਇਹ ਧੁਰੋਂ ਹੀ ਮਨੁੱਖ ਦੇ ਉੱਤੇ ਮੱਥੇ 'ਤੇ ਲਿਖਿਆ ਹੁੰਦਾ ਕਿ ਇਹਨੇ ਗੁਰੂ ਕੀ ਸੰਗਤ ਦੇ ਵਿੱਚ ਜਾਣਾ ਹੈ, ਇਹਨੇ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਗੁਰੂ ਕੇ ਉਪਦੇਸ਼ ਨੂੰ ਕਥਾ ਕੀਰਤਨ ਨੂੰ ਸਰਵਣ ਕਰਨਾ ਹੈ। ਇਹ ਜਿਹੜਾ ਚੰਗੇ ਕਰਮਾਂ ਦੇ ਜਿਹੜੇ ਉਹ ਲੇਖ ਹੁੰਦੇ ਹਨ,
ਆਨ ਦਿਨ ਨਾਮ ਸਦਾ ਸਦਾ ਧਿਆਵੇ ਹੈ ਸਾਚੀ ਦਰਗਹਿ ਪਾਵੇਂ ਮਾਨ।
ਜਿਨ੍ਹਾਂ ਦੇ ਲਲਾੜ ਚੰਗੇ ਕਰਮ ਧੁਰ ਤੋਂ ਲਿਖਿਆ ਹੋਇਆ ਨਾ ਨਾਮ ਦੀ ਬਖਸ਼ਿਸ਼, ਗੁਰੂ ਅਮਰਦਾਸ ਸਾਹਿਬ ਜੀ ਆਖਦੇ ਨੇ ਫਿਰ ਉਹ ਅੰਨ ਦਿਨ ਨਾਮ ਸਦਾ ਸਦਾ ਧਿਆਵੇ, ਉਹ ਫਿਰ ਅੰਨ ਅੰਨ ਦ ਅੰਨ ਕੀ ਰਾਤ ਅਤੇ ਦਿਨ, ਅੰਨ ਦਿਨ ਰਾਤ ਦਿਨ ਨਾਮ ਨੂੰ ਸਦਾ ਹੀ ਧਿਆਉਂਦੇ ਨੇ। ਸਦਾ ਸਦਾ ਧਿਆਉਣਾ ਕੀ ਇਹ ਅੰਤਰ ਆਤਮੇ ਧਿਆਉਣਾ, ਅੰਦਰੇ ਅੰਦਰ ਯਾਦ ਕਰਨਾ, ਮੁੱਖ ਨਾ ਹਿੱਲਣਾ, ਜ਼ਬਾਨ ਨਾ ਹਿੱਲਣੀ, ਅੰਦਰ ਸੁਰਤੀ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ, ਇਹਨੂੰ ਕਹਿੰਦੇ ਨੇ ਧਿਆਉਣਾ। ਇਸ ਵਾਸਤੇ ਮਹਾਰਾਜ ਕਹਿੰਦੇ ਫਿਰ ਉਹ ਰਾਤ ਦਿਨ ਪਰਮੇਸ਼ੁਰ ਦੇ ਨਾਮ ਨੂੰ ਧਿਆਉਂਦੇ ਨੇ। ਫਿਰ ਜਦੋਂ ਅੰਤ ਸਮਾਂ ਆਉਂਦਾ ਹੈ, ਜਪਦਿਆਂ ਜਪਦਿਆਂ ਜਦੋਂ ਸਰੀਰ ਦਾ ਸਮਾਪਤੀ ਹੋ ਗਈ, ਕਹਿੰਦੇ ਸਾਚੀ ਦਰਗਹਿ ਪਾਵੇ ਮਾਣ, ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਆਓ ਬੈਠ ਆਦਰ ਸੁਭ ਦੇਊ। ਉਹ ਸਾਰੇ ਕਹਿੰਦੇ ਕਿ ਆਓ ਬੈਠੋ, ਨਾਮ ਦੇ ਰਸੀਏ ਆ, ਅਭਿਆਸੀਏ ਆ, ਗੁਰੂ ਕੀ ਸੰਗਤ ਕਰਨ ਵਾਲੇ ਹਨ। ਕਹਿੰਦੇ ਉਹਨਾਂ ਦਾ ਦਰਗਾਹ ਦੇ ਵਿੱਚ ਹੀ ਮਾਣ ਹੁੰਦਾ ਹੈ, ਉਹਨਾਂ ਦਾ ਸਤਿਕਾਰ ਹੁੰਦਾ ਹੈ।
ਰਹਾਉ
ਦਾ ਵਿਸਰਾਮ ਹੈ ਜੀ।
ਮਨ ਕੀ ਬਿਧ ਸਤਿਗੁਰ ਤੇ ਜਾਣੈ, ਅਨ ਦਿਨ ਲਾਗੈ ਸਦ ਹਰਿ ਸਿਉ ਧਿਆਨ।
ਮਹਾਰਾਜ ਕਹਿੰਦੇ ਜਿਹੜੀ ਮਨ ਦੀ ਵਿਧੀ ਹੈ ਨਾ, ਮਨ ਦੀ ਜਿਹੜੀ ਚਾਲ ਹੈ, ਜੋ ਇਹ ਮਨ ਚੰਚਲ ਹੈ, ਇਹਦੀ ਜਿਹੜੀ ਵਿਧੀ ਹੈ ਇਹ ਸਤਿਗੁਰਾਂ ਤੋਂ ਜਾਣੀ ਜਾਂਦੀ ਹੈ। ਸਤਿਕਾਰਯੋਗ ਸੰਗਤ ਜੀ, ਜਿਹੜਾ ਸੰਗਤ ਦੇ ਵਿੱਚ ਆਉਣ ਦਾ ਪਹਿਲਾ ਗੁਣ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਨਾ, ਉਹ ਹੈ ਮਨ ਦੀ ਚਾਲ ਨੂੰ ਸਮਝਣਾ। ਜਦੋਂ ਗੁਰੂ ਕਾ ਸਿੱਖ ਸੰਗਤ ਦੇ ਵਿੱਚ ਆਉਂਦਾ ਹੈ ਨਾ, ਉਹਨੂੰ ਇਹ ਪਤਾ ਲੱਗ ਜਾਂਦਾ ਕਿ ਮੇਰਾ ਮਨ ਟਿਕਾ ਦੇ ਵਿੱਚ ਨਹੀਂ। ਕਿਉਂ ਕਰਕੇ ਉਹ ਬਚਨ ਜੋ ਕਰਦਾ ਹੈ ਨਾ, ਮੈਂ ਗੁਰੂ ਘਰ ਗਿਆ, ਮੇਰਾ ਤਾਂ ਮਨ ਟਿਕਿਆ ਹੀ ਨਾ, ਮੈਂ ਇੱਧਰ ਉੱਧਰ ਜਾਂਦਾ ਰਿਹਾ, ਮੇਰਾ ਮਨ ਦੇ ਵਿੱਚ ਟਿਕਾ ਨਾ ਆਇਆ। ਇਹ ਪਹਿਲਾ ਗੁਣ ਹੈ ਕਿ ਜਿਹੜੀ ਮਨ ਦੀ ਚਾਲ ਹੈ, ਮਨ ਦੀ ਗਤੀ ਹੈ ਨਾ, ਇਹ ਗੁਰੂ ਕੀ ਸੰਗਤ ਦੇ ਵਿੱਚ ਆਉਣ ਦੇ ਨਾਲ ਪਹਿਲਾਂ ਮਨੁੱਖ ਨੂੰ ਇਹ ਅਨੁਭਵ ਹੁੰਦਾ ਕਿ ਮੇਰਾ ਮਨ ਚੰਚਲ ਹੈ। ਨਹੀਂ ਤਾਂ ਬਾਹਰ ਜਿੰਨੇ ਮਰਜ਼ੀ ਆਪਾਂ ਕਾਰ ਵਿਹਾਰ ਸੰਸਾਰੀ ਕਰੀ ਜਾਈਏ, ਆਪਣੀ ਮਨ ਦਾ ਕੋਈ ਨਹੀਂ ਪਤਾ ਹੁੰਦਾ, ਕੋਈ ਖਬਰ ਨਹੀਂ ਹੁੰਦੀ ਕਿ ਮਨ ਕਿੱਥੇ ਹੈ, ਮਨ ਕਿੱਧਰ ਭਟਕਦਾ ਫਿਰਦਾ, ਮਨ ਦੇ ਬਾਰੇ ਕੋਈ ਪਤਾ ਨਹੀਂ, ਮਨ ਦੇ ਉੱਤੇ ਕਦੀ ਪੈਰਾ ਨਹੀਂ ਦਿੱਤਾ। ਪਰ ਜਦੋਂ ਗੁਰੂ ਕੀ ਸੰਗਤ ਦੇ ਵਿੱਚ ਆਉਂਦਾ ਨਾ, ਉਦੋਂ ਮਨੁੱਖ ਜ਼ਰੂਰ ਆਖਦਾ ਕਿ ਮੇਰਾ ਮਨ ਟਿਕਾ ਨਹੀਂ, ਮੇਰਾ ਉੱਥੇ ਟਿਕਿਆ ਨਹੀਂ, ਮੈਂ ਘਰ ਦੇ ਵਿੱਚ ਚਲੇ ਗਿਆ, ਮੈਂ ਫਲਾਨੇ ਕੰਮ ਦੇ ਵਿੱਚ ਚਲੇ ਗਿਆ। ਇਹਦਾ ਜਿਹੜਾ ਪਹਿਲਾ ਗਿਆਨ ਹੈ ਉਹ ਮਨ ਦੀ ਚਾਲ ਨੂੰ ਬੰਦਾ ਮਨੁੱਖ ਸਮਝ ਲੈਂਦਾ ਕਿ ਮੇਰਾ ਮਨ ਦੇ ਟਿਕਾ ਦੇ ਵਿੱਚ ਨਹੀਂ ਹੈ। ਕਿਉਂ ਕਰਕੇ ਇੱਥੇ ਮਹਾਰਾਜ ਕਹਿੰਦੇ ਮਨ ਕੀ ਬਿਧ ਸਤਿਗੁਰ ਤੇ ਜਾਣ, ਜਿਹੜੀ ਮਨ ਦੀ ਵਿਧੀ ਹੈ ਮਨ ਨੂੰ ਟਿਕਾਉਣ ਦੀ, ਮਨ ਨੂੰ ਵਸੀਕਾਰ ਕਰਨ ਦੀ, ਇਹ ਸਤਿਗੁਰਾਂ ਤੋਂ ਹੀ ਜਾਣੀ ਜਾ ਸਕਦੀ ਹੈ। ਕਿਉਂ ਕਰਕੇ ਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਸਮਰੱਥ ਹੈ, ਉਹ ਆਪ ਸਮਰੱਥਾਵਾਨ ਹੈ। ਪ੍ਰਥਮ ਹੈ ਮਨ ਪਰ ਬੁੱਧ ਹੈ ਆਪਣਾ, ਪਾਤਸ਼ਾਹ ਅਵਰ ਰਿਝਾਵੈ। ਪਹਿਲਾਂ ਸਤਿਗੁਰਾਂ ਨੇ ਆਪਣੇ ਮਨ ਨੂੰ ਸੰਬੋਧਨ ਕਰਕੇ ਜਿਹੜਾ ਹੈ ਬੰਨਿਆ ਹੋਇਆ ਹੈ, ਟਿਕਾਇਆ ਹੋਇਆ ਹੈ, ਫਿਰ ਉਹ ਉਪਦੇਸ਼ ਦੇਣ ਦੇ ਹੱਕਦਾਰ ਬਣੇ ਅਤੇ ਉਪਦੇਸ਼ਕ ਬਣੇ। ਇੱਥੇ ਕਹਿੰਦੇ ਕਿ ਜਿਹੜੀ ਮਨ ਕੀ ਬਿਧ ਸਤਿਗੁਰ ਤੇ ਜਾਣੇ, ਭਾਈ ਜੇ ਤੂੰ ਆਪਣੀ ਮਨ ਦੀ ਵਿਧੀ ਨੂੰ ਜਾਣਨਾ ਨਾ, ਆਪਣੀ ਮਨ ਦੀ ਹਾਲਤ ਨੂੰ ਜਾਣਨਾ ਹੈ, ਇਹਦੀ ਚਾਲ ਨੂੰ ਚੰਚਲਤਾਈ ਨੂੰ ਜਾਣਨਾ ਨਾ, ਫਿਰ ਸਤਿਗੁਰ ਤੇ ਜਾਣੇ, ਤੈਨੂੰ ਹੋਰ ਨਹੀਂ ਤੂੰ ਜਾਣ ਸਕਦਾ, ਇਹ ਤੂੰ ਸਤਿਗੁਰਾਂ ਤੋਂ ਹੀ ਜਾਣੇਗਾ। ਜਦੋਂ ਪੂਰੇ ਸਤਿਗੁਰਾਂ ਦੇ ਕੋਲ ਆਵੇਂਗਾ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ, ਗੁਰੂ ਕੀ ਬਾਣੀ ਨੂੰ ਸਰਵਣ ਕਰੇਗਾ, ਫਿਰ ਤੇਰੀ ਮਨ ਦੀ ਚਾਲ ਦਾ ਤੈਨੂੰ ਪਤਾ ਲੱਗ ਜਾਵੇਗਾ ਕਿ ਮਨ ਟਿਕਾ ਦੇ ਵਿੱਚ ਕਿ ਨਹੀਂ ਟਿਕਾ ਦੇ ਵਿੱਚ। ਹੁਣ ਕਥਾ ਰੂਪ ਚੱਲ ਰਹੀ ਗੁਰੂ ਕੀ ਬਾਣੀ ਦਾ ਉਪਦੇਸ਼, ਇਸ ਤੋਂ ਹੀ ਆਪਾਂ ਪਤਾ ਲਾ ਸਕਦੇ ਹਾਂ ਕਿ ਮੇਰਾ ਮਨ ਹੁਣ ਸੁਣ ਰਿਹਾ ਕਿ ਚਾਹੇ ਹੋਰ ਕਿਤੇ ਭਟਕ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅਣ ਦਿਨ ਲੱਗ ਗਏ ਸਦ ਹਰਿ ਸਿਉ ਧਿਆਨ। ਜਿਨ੍ਹਾਂ ਨੇ ਸਤਿਗੁਰਾਂ ਦੇ ਦੁਆਰਾ ਇਹ ਮਨ ਦੀ ਵਿਧੀ ਨੂੰ ਜਾਣ ਲਿਆ ਹੈ ਕਿ ਮਨ ਨੂੰ ਰੋਕਣ ਦਾ ਜਿਹੜਾ ਹੈ ਉਹ ਢੰਗ ਸਮਝ ਲਿਆ ਹੈ ਨਾ, ਕਹਿੰਦੇ ਫਿਰ ਉਹਨਾਂ ਦਾ ਰਾਤ ਦਿਨ ਸਦ ਹਰਿ ਸਿਉ ਧਿਆਨ, ਫਿਰ ਉਹਨਾਂ ਦਾ ਜਿਹੜਾ ਧਿਆਨ ਹੈ, ਜਿਹੜਾ ਉਹਨਾਂ ਦਾ ਖਿਆਲ ਹੈ, ਉਹ ਗੁਰੂ ਕੀ ਬਾਣੀ ਦੇ ਨਾਲ ਪਰਮੇਸ਼ਰ ਦੇ ਨਾਲ ਲੱਗਿਆ ਰਹਿੰਦਾ ਹੈ।
ਗੁਰ ਸ਼ਬਦ ਰੱਤੇ ਸਦਾ ਬੈਰਾਗੀ, ਹਰ ਦਰਗਹਿ ਸਾਚੀ ਪਾਵੇਂ ਮਾਨ।
ਜਿਹੜੇ ਗੁਰੂ ਦੇ ਸ਼ਬਦ ਉਪਦੇਸ਼ ਦੇ ਦੁਆਰਾ, ਸਤਿਗੁਰਾਂ ਦੇ ਉਪਦੇਸ਼ ਸ਼ਬਦ ਦੇ ਵਿੱਚ ਰੱਤੇ ਹੋਏ ਨੇ, ਤਦਾਕਾਰ ਹੋਏ ਨੇ, ਸਵਾਸ ਸਵਾਸ ਸਿਮਰਨ ਕਰਦੇ ਨੇ, ਸਦਾ ਬੈਰਾਗੀ, ਜਿਨ੍ਹਾਂ ਨੇ ਸੰਸਾਰ ਵੱਲੋਂ ਬੈਰਾਗ ਧਾਰਨ ਕੀਤਾ ਹੈ ਕਿ ਸੰਸਾਰ ਨਾਸਵੰਤ ਹੈ, ਇਹਨਾਂ ਦੇ ਵਿੱਚੋਂ ਕੋਈ ਮੇਰੇ ਨਾਲ ਅਗਲੇ ਲੋਕ ਦੇ ਵਿੱਚ ਜਾਣ ਵਾਸਤੇ ਸਮਰੱਥ ਨਹੀਂ, ਇਸ ਕਰਕੇ ਜਿਹੜਾ ਮੇਰਾ ਸਰੀਰ ਹੈ ਇਹ ਵੀ ਮੇਰੇ ਨਾਲ ਨਹੀਂ ਜਾਣਾ, ਇਹ ਵੀ ਮੇਰਾ ਨਹੀਂ ਹੈ। ਮੇਰੇ ਸਰੀਰ ਦੇ ਵਿੱਚ ਜਿਹੜੀ ਪ੍ਰਾਣ ਚੱਲ ਰਹੇ ਨੇ, ਇਹਨਾਂ ਨੇ ਵੀ ਨਾਲ ਨਹੀਂ ਜਾਣਾ। ਇਹ ਵੀ ਇੱਕ ਸਰੀਰ ਨੂੰ ਚਲਾਉਣ ਵਾਸਤੇ ਪ੍ਰਾਣ ਹੈ, ਮਨ ਹੈ, ਬੁੱਧ ਹੈ, ਚਿੱਤ ਹੈ, ਇਹ ਜਿੰਨੀਆਂ ਵੀ ਅੰਦਰ ਵਸਤੂਆਂ ਨੇ ਨਾ, ਇਹ ਕੋਈ ਵੀ ਜਿਹੜੀ ਉਹ ਨਾਲ ਨਹੀਂ ਜਾਣ ਵਾਲੀ। ਕੇਵਲ ਜਿਹੜੀ ਆਤਮਾ ਹੈ, ਜਿਹੜਾ ਅੰਦਰ ਪਰਮੇਸ਼ਰ ਦੀ ਅੰਸ਼ ਟਿਕੀ ਹੋਈ ਹੈ, ਜੋਤ ਟਿਕੀ ਹੋਈ ਹੈ, ਜਿਸ ਕਰਕੇ ਸਾਰੇ ਸਰੀਰ ਦੀ ਹਰਕਤ ਹੋ ਰਹੀ ਹੈ, ਸਰੀਰ ਚੱਲ ਰਿਹਾ ਹੈ, ਕੇਵਲ ਉਸ ਆਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਨਾ, ਬਾਕੀ ਸਭ ਕੁਝ ਨਾਸਵੰਦ ਸਮਝ ਕਰਕੇ ਇਹ ਸਮਝਣਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿੰਨਾ ਵੀ ਦ੍ਰਿਸ਼ਟੀ ਦੇ ਵਿੱਚ ਆ ਰਿਹਾ ਸਾਰਾ ਉਹ ਨਾਸਵੰਤ ਹੈ। ਸੂਰਜ ਹੈ, ਇਹਨੂੰ ਵੀ ਮੌਤ ਆਉਂਦੀ ਹੈ, ਚੰਦਰਮਾ ਇਹ ਵੀ ਨਾਸ ਹੁੰਦਾ ਹੈ, ਆਕਾਸ਼ ਇਹ ਵੀ ਨਾਸ ਹੋ ਜਾਂਦਾ ਹੈ, ਜਿੰਨਾ ਵੀ ਬ੍ਰਹਿਮੰਡ ਹੈ, ਧਰਤੀ ਹੈ, ਬਨਸਪਤੀ ਹੈ, ਜੀਵ ਹੈ, ਦੇਵ ਅਤੇ ਅਦੈਂਤ ਹੈ, ਬ੍ਰਹਮਾ ਹੈ, ਵਿਸ਼ਨੂੰ ਹੈ, ਸ਼ਿਵਜੀ ਹੈ, ਇਹ ਸਾਰੇ ਮੌਤ ਦੇ ਅਧੀਨ ਨੇ। ਇਹਨਾਂ ਸਾਰਿਆਂ ਨੂੰ ਮੌਤ ਆਉਂਦੀ ਹੈ। ਉਮਰ ਵੱਡੀ ਹੋਣ ਕਰਕੇ ਵੱਖਰੀ ਗੱਲ ਹੈ ਕਿ ਬੜੇ ਯੁਗਾਂ ਯੁਗਾਂ ਤੱਕ ਉਮਰ ਹੁੰਦੀ ਹੈ, ਪਰ ਅੰਤ ਸਮਾਂ ਇਹਨਾਂ ਦਾ ਵੀ ਆਉਂਦਾ, ਇਹ ਵੀ ਮਰਦੇ ਹੈ, ਇਹ ਫਿਰ ਜੰਮਦੇ ਹੈ। ਪਰ ਮਹਾਰਾਜ ਕਹਿੰਦੇ ਗੁਰ ਸ਼ਬਦ ਰਤੇ ਸਦਾ ਬੈਰਾਗੀ, ਇਹਨਾਂ ਤੋਂ ਵੈਰਾਗ ਧਾਰਨ ਕਰ ਲੈਣਾ, ਇਹਨਾਂ ਨੂੰ ਛੱਡ ਦੇਣਾ ਕਿ ਸਭ ਕੁਝ ਨਾਸਬੰਤੀ ਹੈ। ਤਾਂ ਇੱਕ ਬ੍ਰਹਿਮੰਡ ਨੂੰ ਚਲਾਉਣ ਵਾਸਤੇ ਸ਼ਕਤੀਆਂ ਪਰਮੇਸ਼ਰ ਨੇ ਪ੍ਰਗਟ ਕੀਤੀਆਂ ਨੇ, ਸਾਰੀ ਦੁਨੀਆ ਨੂੰ, ਸੰਸਾਰ ਨੂੰ, ਸਰੀਰ ਨੂੰ ਚਲਾਉਣ ਵਾਸਤੇ। ਕਹਿੰਦੇ ਜਿਹੜਾ ਇਹਨਾਂ ਤੋਂ ਵੈਰਾਗ ਧਾਰਨ ਕਰਕੇ, ਇਹ ਤਾਂ ਇੱਕ ਬੰਨੇ ਹੈ, ਇਹ ਤਾਂ ਸਭ ਕੁਝ ਨਾਸ ਹੈ, ਪਤਾ ਨਹੀਂ ਕਿਹੜੇ ਵੇਲੇ ਪਰਲੋ ਆ ਕੇ ਖਤਮ ਹੋ ਜਾਣਾ ਹੈ, ਪਰ ਜਿਹੜਾ ਸੱਚ ਨਾਮ ਪਰਮੇਸ਼ਰ ਉਹਦੇ ਨਾਲ ਜੁੜਨਾ, ਗੁਰ ਸ਼ਬਦ ਰੱਤੇ, ਉਹ ਜਿਹੜੇ ਗੁਰੂ ਦੇ ਸ਼ਬਦ ਦੇ ਨਾਲ ਰੱਤੇ ਜਾਂਦੇ, ਇਹਨਾਂ ਨੇ ਤਦਾਕਾਰ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਸਭ ਕੁਝ ਵੈਰਾਗ ਹੋ ਜਾਂਦਾ ਹੈ ਕਿ ਸਭ ਕੁਝ ਤਾਂ ਨਾਸਵੰਤ ਹੈ। ਫਿਰ ਕੀ ਹੁੰਦਾ, ਹਰ ਦਰਗਹ ਸਾਚੀ ਭਾਵਹਿ ਮਾਣ। ਫਿਰ ਮਹਾਰਾਜ ਕਹਿੰਦੇ ਇਹੋ ਜਿਹੜੇ ਪੁਰਖ ਨੇ, ਮਹਾਂਪੁਰਖ ਨੇ, ਗੁਰਸਿੱਖ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਫਿਰ ਹਰੀ ਦੀ ਦਰਗਾਹ ਦੇ ਵਿੱਚ ਸੱਚਾ ਮਾਣ ਜਿਹੜਾ ਹੈ, ਇੱਜ਼ਤ ਹੈ, ਉਹ ਬਖਸ਼ਿਸ਼ ਹੁੰਦੀ ਹੈ, ਪ੍ਰਾਪਤ ਹੁੰਦੀ ਹੈ।
ਇਹੋ ਮਨ ਖੇਲੈ ਹੁਕਮ ਕਾ ਵਾਧਾ, ਇੱਕ ਖਿਨ ਮੈਂ ਦਹਿ ਦਿਸ ਫਿਰ ਆਵੈ।
ਕਹਿੰਦੇ ਹੁਕਮ ਦਾ ਵੱਧਾ ਹੋਇਆ ਮਨ ਹੈ, ਪਰਮੇਸ਼ਰ ਦੇ ਹੁਕਮ ਦੇ ਵਿੱਚ ਵੱਧਾ ਹੋਇਆ ਇਹ ਖੇਡਾਂ ਜਿਹੜੀਆਂ ਖੇਡ ਰਿਹਾ ਹੈ। ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ, ਕਿ ਇਹੋ ਮਨ ਅਵਰਨ ਸਦਾ ਅਵਨਾਸੀ, ਕਿ ਇਹੋ ਮਨ ਚੰਚਲ, ਕਿ ਇਹੋ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹ ਕਦੀ ਇਹਦਾ ਸੁਭਾਅ ਗ੍ਰਹਿ ਗ੍ਰਿਸ਼ਤੀਆਂ ਵਾਲਾ ਬਣ ਜਾਂਦਾ ਹੈ, ਕਦੀ ਜਿਹੜਾ ਮਨ ਉਦਾਸ ਹੋ ਜਾਂਦਾ ਹੈ, ਕਦੀ ਇਹ ਜੋ ਪਰਮੇਸ਼ਰ ਨਾਸ ਤੋਂ ਰਹਿਤ ਉਹਦੇ ਵੱਲੇ ਹੋ ਜਾਂਦਾ, ਕਦੀ ਚੰਚਲਤਾ ਹੀ ਕਰਦਾ, ਇਹ ਮਨ ਜਿਹੜਾ ਟਕਾ ਦੇ ਵਿੱਚ ਨਹੀਂ ਰਹਿੰਦਾ। ਅਤੇ ਮਹਾਰਾਜ ਕਹਿੰਦੇ ਸਾਰਾ ਇਹ ਹੁਕਮ ਦੇ ਵਿੱਚ ਹੀ ਵੱਧਾ ਹੋਇਆ ਹੈ। ਇਹੋ ਮਨ ਖੇਲੈ ਹੁਕਮ ਕਾ ਵਾਧਾ, ਇੱਕ ਖਿੰਨ ਮਹਿ ਦਹਿ ਦਿਸ ਫਿਰ ਆਵੈ। ਇਹ ਦਸ਼ਾਂ ਦਿਸ਼ਾਂ ਦੇ ਵਿੱਚ ਫਿਰ ਕੇ, ਇੱਕ ਖਿੰਨ ਸਕਿੰਟ ਦੇ ਵਿੱਚ ਫਿਰ ਕੇ ਆ ਜਾਂਦਾ। ਉਹ ਦਸ ਦਸਾਂ ਕਿਹੜੀਆਂ ਨੇ, ਉੱਤਰ, ਦੱਖਣ, ਪੂਰਬ ਅਤੇ ਪੱਛਮ, ਇਹ ਤਾਂ ਆਮ ਪ੍ਰਚਲਿਤ ਨੇ ਨਾ। ਅਤੇ ਇਹਨਾਂ ਦੀਆਂ ਜਿਹੜੀਆਂ ਨੁਕਰਾਂ ਨੇ ਨਾ, ਚਾਰ ਉਹ ਦਿਸ਼ਾ ਬਣ ਜਾਂਦੀਆਂ ਨੇ, ਅਗਨ ਕੌਣ, ਵੈਭ ਕੌਣ, ਉਹ ਵੀ ਚਾਰ ਦਸ਼ਾ ਨੇ। ਫਿਰ ਇੱਕ ਆਕਾਸ਼, ਇੱਕ ਧਰਤੀ ਹੈ, ਇਹ ਫਿਰ ਦਸ ਦਿਸ਼ਾ ਬਣਦੀਆਂ ਨੇ। ਕਹਿੰਦੇ ਕਿ ਇੰਨੀ ਮਨ ਦੀ ਜਿਹੜੀ ਤੇਜ਼ ਚਾਲ ਹੈ, ਇੰਨੀ ਰਫਤਾਰ ਹੈ ਕਿ ਇੱਕ ਖਿਣ ਦੇ ਵਿੱਚ, ਇੱਕ ਸਕਿੰਟ ਦੇ ਵਿੱਚ ਹੀ ਨਾ ਇਹ ਦਸਾਂ ਦਿਸ਼ਾਂ ਦੇ ਵਿੱਚ ਘੁੰਮ ਕੇ ਆ ਜਾਂਦਾ। ਇੱਕ ਵਾਰ ਜਿਹੜਾ ਮਨੁੱਖ ਸਰੀਰ ਕਰਕੇ ਗਿਆ ਹੋਵੇ ਨਾ ਜਿੱਥੇ, ਭਾਵੇਂ ਉਹ ਲੱਖਾਂ ਹੀ ਮੀਲ ਹੋਵੇ, ਉੱਥੇ ਮਨ ਪਹੁੰਚਣ ਲੱਗਿਆਂ ਇੱਕ ਸਕਿੰਟ ਵੀ ਨਹੀਂ ਲੱਗਦਾ, ਮਨ ਉੱਥੇ ਫਿਰ ਪਹੁੰਚ ਕਰਕੇ ਫਿਰ ਤੁਰ ਕੇ ਆ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਹੁਕਮ ਦਾ ਹੀ ਵੱਧਾ ਹੋਇਆ ਜਿਹੜਾ ਮਨ ਹੈ ਨਾ, ਇੱਕ ਖਿਣ ਦੇ ਵਿੱਚ ਦਸਾਂ ਦਿਸ਼ਾਂ ਦੇ ਵਿੱਚ ਦੌੜ ਕਰਕੇ ਆ ਜਾਂਦਾ ਹੈ।
ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ, ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੇ।
ਮਹਾਰਾਜ ਕਹਿੰਦੇ ਜਦੋਂ ਸੱਚਾ ਪਰਮੇਸ਼ਰ ਇਹ ਆਪ ਕਿਰਪਾ ਕਰੇ ਨਾ, ਨਜ਼ਰ ਮਿਹਰ ਦੀ ਨਜ਼ਰ ਕਰੇ, ਫਿਰ ਇਹ ਤਤਕਾਲ ਹੀ ਛੇਤੀ ਵਸ ਦੇ ਵਿੱਚ ਆ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਇੱਕ ਸਾਧੂਆਂ ਦੇ ਕੋਲ ਗਏ, ਕੋਈ ਪੁੱਠਾ ਟੰਗ ਕੇ ਲਮਕ ਕੇ ਭਗਤੀ ਕਰ ਰਿਹਾ, ਕੋਈ ਪਾਣੀ ਦੇ ਵਿੱਚ ਖੜ੍ਹਾ ਹੈ, ਕੋਈ ਅਗਨ ਦੇ ਚਾਰ ਛਪੇਰੇ ਬੈਠਾ ਹੋਇਆ, ਕੋਈ ਕੁਝ ਕਰ ਰਿਹਾ, ਕੋਈ ਇੱਕ ਗੂਠੇ ਦੇ ਪੈਰ 'ਤੇ ਖੜ੍ਹਾ ਹੈ ਅਤੇ ਬੰਦਗੀ ਕਰ ਰਹੇ ਨੇ, ਤਪ ਕਰ ਰਹੇ ਨੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਪਹੁੰਚੇ, ਉਹਨਾਂ ਸਾਧੂਆਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਦੇ ਮਨਾਂ ਦੀ ਹਾਲਤ ਸਤਿਗੁਰਾਂ ਨੇ ਜਾਣੀ। ਕਹਿਣ ਲੱਗੇ, ਭਾਈ ਤੁਹਾਡੇ ਆਪੋ ਆਪਣੇ ਮਨਾਂ ਦੀ ਦਸ਼ਾ ਸੁਣਾਓ। ਜਦੋਂ ਉਹਨਾਂ ਸੁਣਿਆ ਕਿ ਮਹਾਨ ਸਰੂਪ ਪਰਮੇਸ਼ਰ ਦਾ ਅਵਤਾਰ ਪਰਮੇਸ਼ਰੀ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਸਾਰਿਆਂ ਸਾਧੂਆਂ ਨੇ ਇਹੋ ਹੀ ਬੇਨਤੀ ਕੀਤੀ, ਮਹਾਰਾਜ ਮੈਂ ਪਾਣੀ ਦੇ ਵਿੱਚ ਖਲੋ ਕੇ ਤਪ ਕੀਤਾ, ਕੋਈ ਆਖੇ ਮੈਂ ਅੰਗੂਠੇ ਦੇ ਪੈਰ 'ਤੇ ਖਲੋ ਕੇ ਤਪ ਕੀਤਾ, ਕੋਈ ਅਗਨੀ ਦੇ, ਕੋਈ ਪੁੱਠਾ ਲੜ ਕੇ, ਕੋਈ ਕਿਸ ਤਰ੍ਹਾਂ। ਕਹਿਣ ਲੱਗੇ, ਮਹਾਰਾਜ ਮਨ ਚੰਚਲ ਰਿਹਾ, ਮਨ ਨਹੀਂ ਵਸ ਦੇ ਵਿੱਚ ਹੈ। ਮਨ ਸਾਡਾ ਜਿਹੜਾ ਉਹ ਦਸਾਂ ਦਿਸ਼ਾਂ ਦੇ ਵਿੱਚ ਭਰਮਦਾ ਹੀ ਰਿਹਾ, ਪਰ ਅਸੀਂ ਇਸ ਗੱਲ ਤੋਂ ਜਿਹੜਾ ਉਹ ਅਣਜਾਣ ਹੀ ਰਹੇ ਕਿ ਮਨ ਸਾਡਾ ਜਿਹੜਾ ਟਿਕਿਆ ਨਹੀਂ, ਅਤੇ ਸਾਨੂੰ ਮਨ ਨੂੰ ਕੋਈ ਸ਼ਾਂਤੀ ਨਹੀਂ ਆਈ। ਤਪ ਬੜਾ ਕੀਤਾ ਹੈ, ਮਨ ਨੂੰ ਗਿਆਨ ਕੋਈ ਨਹੀਂ ਆਇਆ। ਪਤਾ ਨਹੀਂ ਕਿੰਨੇ ਵਰ੍ਹੇ ਸਾਲ ਹੋ ਗਏ ਨੇ ਤਪ ਕਰਦਿਆਂ ਨੂੰ, ਕਈ ਸਦੀਆਂ ਬੀਤ ਗਈਆਂ ਨੇ, ਪਰ ਮਨ ਨੂੰ ਟਿਕਾ ਨਹੀਂ, ਮਨ ਨੂੰ ਕੋਈ ਸ਼ਾਂਤੀ ਨਹੀਂ। ਇਸ ਵਾਸਤੇ ਉਹਨਾਂ ਦੇ ਉੱਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਤਪ ਦਾ ਫਲ ਦੇਣ ਵਾਸਤੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਅਤੇ ਫਿਰ ਉਹਨਾਂ ਨੇ ਆਪਣੇ ਮਨ ਦੀ ਵਿਧੀ ਨੂੰ ਜਾਣ ਲਿਆ ਅਤੇ ਸੁੱਖ ਪ੍ਰਾਪਤ ਕੀਤਾ। ਉਹਨਾਂ ਦੇ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਗਿਆਨ ਦਿੱਤਾ, ਉਹਨਾਂ ਦੇ ਤਪ ਦਾ ਫਲ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਇੱਥੇ ਮਹਾਰਾਜ ਕਹਿੰਦੇ ਨੇ, ਇਸ ਜਾਂ ਆਪੇ ਨਦਰ ਕਰੇ ਪ੍ਰਭ ਸਾਚਾ, ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੇ। ਜਦੋਂ ਗੁਰਮੁਖੀ ਗੁਰਾਂ ਦੇ ਦੁਆਰਾ ਬੇਨਤੀ ਕੀਤੀ ਜਾਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ, ਜਦੋਂ ਨਦਰ ਕਰ ਦੇਵੇ, ਜਦੋਂ ਕਿਰਪਾ ਦੀ ਦ੍ਰਿਸ਼ਟੀ ਕਰ ਦੇਵੇ ਨਾ, ਅਤੇ ਫਿਰ ਮਨ ਜਿਹੜਾ ਤਤਕਾਲ ਵਸ ਆਵੇ, ਉਹ ਤਤਕਾਲ ਛੇਤੀ ਮਨ ਦੇ ਵਿੱਚ ਆ ਜਾਂਦਾ ਹੈ। ਕਿਉਂ ਕਰਕੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪੂਰਨ ਕਿਰਪਾ ਆਵੇ ਉਦੋਂ ਮਨ ਵਸ ਦੇ ਵਿੱਚ ਆਉਂਦਾ ਨੇ ਤੇ ਨਹੀਂ ਆਉਂਦਾ।
ਇਸ ਮਨ ਕੀ ਵਿਧ ਮਨ ਹੂੰ ਜਾਣੈ ਬੂਝੈ ਸ਼ਬਦ ਵਿਚਾਰ।
ਸਾਹਿਬ ਕਹਿੰਦੇ ਜਿਹੜੇ ਇਸ ਮਨ ਦੀ ਜਿਹੜੀ ਵਿਧੀ ਹੈ, ਇਸ ਮਨ ਦੀ ਵਿਧ ਕੀ ਜਿਹੜੀ ਚਾਲ ਹੈ, ਇਸ ਮਨ ਦੀ ਜਿਹੜੀ ਚੰਚਲਤਾਈ ਹੈ, ਉਹ ਕਦੋਂ ਜਾਣੀ ਜਾਂਦੀ ਹੈ? ਬੂਝੈ ਸ਼ਬਦ ਵਿਚਾਰ, ਜਦੋਂ ਆਪਾਂ ਗੁਰੂ ਕੇ ਸ਼ਬਦ ਦੇ ਵਿਚਾਰ ਦੇ ਵਿੱਚ ਜੁੜਦੇ ਹਾਂ, ਗੁਰੂ ਕੀ ਕਥਾ ਨੂੰ ਪੜ੍ਹਦੇ ਅਤੇ ਸੁਣਦੇ ਹਾਂ, ਚਾਹੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆਪਣੇ ਅੰਤਰ ਆਤਮੇ, ਉਦੋਂ ਜਿਹੜੀ ਇਹ ਵਿਧ ਜਿਹੜੀ ਹੈ ਜੁਗਤੀ ਉਹ ਜਾਣੀ ਜਾਂਦੀ ਹੈ। ਉਦੋਂ ਧਿਆਨ ਜੁੜਦਾ ਹੈ ਕਿ ਮੇਰਾ ਮਨ ਹੁਣ ਕਿੱਥੇ ਹੈ, ਕਿ ਉਹ ਵਾਹਿਗੁਰੂ ਸਿਮਰਨ ਦੇ ਨਾਲ ਹੈ, ਕਥਾ ਦੇ ਨਾਲ ਜੁੜਿਆ ਹੈ, ਕਿ ਚਾਹੇ ਉਹ ਮੇਰੇ ਜਿਹੜੇ ਬਾਹਰ ਕੋਈ ਘਰ ਦੇ ਕਾਰਜ ਵਿਹਾਰ ਆ, ਕਿ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਵਿਧ ਹੈ ਨਾ, ਮਨ ਨੂੰ ਸਮਝਾਉਣ ਵਾਲੀ, ਮਨ ਨੂੰ ਜਿਹੜਾ ਇਕਾਂਤ ਕਰਨ ਵਾਲੀ, ਇਹ ਬੂਝੈ ਸ਼ਬਦ ਵਿਚਾਰ। ਭਾਈ ਗੁਰੂ ਕੇ ਸ਼ਬਦ ਦੀ ਵਿਚਾਰ ਕਰੋ, ਗੁਰੂ ਕੀ ਬਾਣੀ ਪੜ੍ਹੋ ਅਤੇ ਗੁਰੂ ਕੇ ਸਿਮਰਨ ਦਾ ਅਭਿਆਸ ਕਰੋ। ਅਤੇ ਇਸ ਦੀ ਜਿਹੜੀ ਵਿਧੀ ਹੈ, ਜੁਗਤੀ ਹੈ, ਉਹ ਭਾਈ ਗੁਰਾਂ ਦੇ ਸ਼ਬਦ ਦੇ ਦੁਆਰਾ ਜਾਣੀ ਜਾਵੇਗੀ।
ਨਾਨਕ ਨਾਮ ਧਿਆਏ ਸਦਾ ਤੂੰ, ਭਵ ਸਾਗਰ ਜਿਤ ਪਾਵੇਂ ਪਾਰ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਗਰੀਬ ਨਿਵਾਸ ਜੀ। ਮਹਾਰਾਜ ਕਹਿੰਦੇ ਨਾਮ ਧਿਆਏ ਸਦਾ ਤੂੰ, ਤੂੰ ਸਦਾ ਹੀ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕਰ। ਉਸ ਪਰਮੇਸ਼ੁਰ ਦੀ ਜਿਹੜੀ ਬੰਦਗੀ ਹੈ, ਉਸ ਪਰਮੇਸ਼ੁਰ ਦਾ ਜਿਹੜਾ ਬਖਸ਼ਿਸ਼ ਹੈ, ਨਾਮ ਹੈ ਨਾ, ਉਹਨੂੰ ਧਿਆਉਣਾ ਕਰ ਸਦਾ ਵਾਸਤੇ, ਫਿਰ ਤੂੰ ਜਿਹੜਾ ਹੈ ਉਹ ਸੰਸਾਰ ਰੂਪੀ ਸਮੁੰਦਰ ਜਿਹੜਾ ਹੈ ਨਾ, ਇਹ ਤੋਂ ਤੂੰ ਪਾਰ ਹੋ ਜਾਵੇਗਾ। ਕਿਉਂ ਕਰਕੇ ਪਰਮੇਸ਼ਰ ਦਾ ਨਾਮ ਹੀ ਹੈ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤੇਰੇ ਪਾਰ। ਭਾਵੇਂ ਨਾਮਾਂ ਰੂਪੀ ਬੇੜੇ ਬਹੁਤ ਨੇ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਦਰਿਆ ਦੇ ਵਿੱਚ ਬੇੜੀਆਂ ਹੁੰਦੀਆਂ ਨਾ ਮੁਸਾਫਰਾਂ ਨੂੰ ਪਾਰ ਕਰਨ ਵਾਸਤੇ, ਉਹ ਪਾਰ ਕਰਨ ਵਾਸਤੇ ਸਾਰੀਆਂ ਸਮਰੱਥ ਹੋ ਜਾਂਦੀਆਂ ਨੇ। ਜਿਹੜੀ ਮਰਜ਼ੀ ਬੇੜੀ ਦੇ ਵਿੱਚ ਬਹਿ ਜਾਓ, ਉਹ ਦਰਿਆ ਪਾਰ ਕਰ ਦਿੰਦੀ ਹੈ। ਪਰ ਜਿਹਦੇ ਬੇੜੀ ਦਾ ਪਹਿਲਾਂ ਸਮਾਂ ਹੋਵੇ, ਟਾਈਮ ਹੋਵੇ ਕਿ ਇਹਨੇ ਪਹਿਲਾਂ ਤੁਰਨਾ ਹੈ ਅਤੇ ਪਹਿਲਾਂ ਜਾ ਕੇ ਇਹਨੇ ਅਗਲੇ ਕਿਨਾਰੇ 'ਤੇ ਲੱਗਣਾ, ਉਸ ਬੇੜੇ ਦੇ ਵਿੱਚ ਬੈਠਾ ਜਾਵੇ ਨਾ, ਅਤੇ ਉਹ ਮਨੁੱਖ ਛੇਤੀ ਪਾਰ ਉਤਾਰਾ ਉਹਦਾ ਉਹ ਹੋ ਜਾਂਦਾ ਹੈ, ਉਹ ਅਗਲੇ ਕਿਨਾਰੇ 'ਤੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਜਿਹੜੇ ਬੇਅੰਤ ਨਾਮ ਨੇ, ਕੋਈ ਰਾਮ ਆਖੀ ਜਾਂਦਾ ਹੈ, ਕੋਈ ਅੱਲਾ ਆਖੀ ਜਾਂਦਾ ਹੈ, ਕੋਈ ਦਮੋਦਰ ਆਖੀ ਜਾਂਦਾ ਹੈ, ਕੋਈ ਗੋਬਿੰਦ ਆਖੀ ਜਾਂਦਾ ਹੈ, ਜਿਹੋ ਜਿਹੀ ਕੋਈ ਨਾਰਾਇਣ ਆਖੀ ਜਾਂਦਾ ਹੈ, ਇਹ ਜਿਹੋ ਜਿਹੋ ਜਿਹੇ ਪਰਮੇਸ਼ਰ ਦੇ ਨਾਮ ਨੇ। ਕਹਿੰਦੇ ਬਲਿਹਾਰੇ ਜਾਓ ਜੇਤੇ ਤੇਰੇ ਨਾਮ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਪਰਮੇਸ਼ਰ ਦੇ ਨਾਮ ਹੈ ਨਾ, ਅਸੀਂ ਤਾਂ ਸਾਰੇ ਨਾਵਾਂ ਤੋਂ ਬਲਿਹਾਰ ਜਾਂਦੇ ਹਾਂ, ਪਰ ਉਹ ਹੈ ਮਹਾਰਾਜ ਕਹਿੰਦੇ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸੱਤ ਨਾਮ ਤੇਰਾ ਪਰਾ ਪੂਰਬਲਾ। ਉਹ ਤਾਂ ਜਿਹੋ ਜਿਹੀ ਕਿਰਤ ਕੀਤੀ ਜੇ ਪਰਮੇਸ਼ਰ ਨੇ ਕ੍ਰਿਸ਼ਨ ਰੂਪ ਦੇ ਵਿੱਚ ਆਪਣੇ ਆਪ ਨੂੰ ਊਖਲ ਦੇ ਨਾਲ ਬੰਧਾ ਲਿਆ, ਬਣਾ ਲਿਆ ਰੱਸੀ ਦੇ ਨਾਲ, ਉਹਦਾ ਨਾਮ ਦਮੋਦਰ ਪੈ ਗਿਆ। ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਨ ਵਾਲਾ, ਉਹਦਾ ਨਾਮ ਗੋਬਿੰਦ ਪੈ ਗਿਆ। ਸਾਰਿਆਂ ਦੇ ਵਿੱਚ ਰਮਿਆ ਹੋਣ ਕਰਕੇ ਰਾਮ ਪੈ ਗਿਆ। ਹਰ ਕਿਸੇ ਦੀ ਪਾਲਣਾ ਕਰਨ ਵਾਲਾ ਹਰੀ ਮਾਲਕ, ਉਹਦਾ ਨਾਮ ਹਰ ਪੈ ਗਿਆ, ਕਿ ਹਰ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ। ਕਹਿੰਦੇ ਕਿ ਜੋ ਜਿਹੋ ਜਿਹਾ ਕਿਰਤ ਕੀਤੀ, ਉਹੋ ਜਿਹਾ ਪਰਮੇਸ਼ਰ ਦਾ ਪ੍ਰੇਮੀਆਂ ਨੇ ਨਾਮ ਰੱਖ ਦਿੱਤਾ। ਕਹਿੰਦੇ ਕਿ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਜਿਹੜਾ ਸ਼੍ਰੋਮਣੀ ਨਾਮ ਹੈ ਨਾ, ਜਿਹੜਾ ਪਰਮੇਸ਼ਰ ਦਾ ਪਹਿਲਾਂ ਤੋਂ ਨਾਮ ਤੁਰਿਆ ਆ ਰਿਹਾ ਅਤੇ ਬਾਕੀ ਤਾਂ ਕਿਰਤ ਦੇ ਨਾਮ ਪੈ ਗਏ, ਉਹ ਹੈ ਸਤ ਨਾਮ ਸ੍ਰੀ ਵਾਹਿਗੁਰੂ, ਜੋ ਪਰਮੇਸ਼ਰ ਦਾ ਨਾਮ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜਾ ਹਰੀ ਪਰਮੇਸ਼ਰ ਦੇ ਜਿੰਨੇ ਵੀ ਨਾਮ ਰੂਪੀ ਬੇੜੇ ਨੇ, ਕੋਈ ਵੀ ਜਪ ਲਵੋ ਪਾਰ ਤਾਂ ਸਾਰੇ ਹੀ ਲਾ ਦੇਣਗੇ। ਪਰ ਇਹ ਕਲਯੁੱਗ ਦਾ ਸਮਾਂ, ਇੱਥੇ ਵਾਹਿਗੁਰੂ ਨਾਮ ਰੂਪੀ ਜਹਾਜ਼ ਦੀ ਬਾੜੀ ਹੈ, ਇਹਦੀ ਪਹਿਲ, ਇਹਦਾ ਟਾਈਮ ਹੈ ਕਿ ਜਿਹੜਾ ਵਾਹਿਗੁਰੂ ਨਾਮ ਰੂਪੀ ਜਹਾਜ਼ ਦੇ ਉੱਤੇ ਚੜ੍ਹ ਜਾਵੇਗਾ ਨਾ, ਉਹਦਾ ਛੇਤੀ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ। ਕਿਉਂ ਕਰਕੇ ਇਹ ਐਸੀ ਪਰਮੇਸ਼ਰ ਨੇ ਵਾਹਿਗੁਰੂ ਗੁਰਮੰਤਰ ਦੀ ਜਿਹੜੀ ਉਹ ਦਾਤ ਬਖਸ਼ੀ ਹੈ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜਿਹੜਾ ਵਾਹਿਗੁਰੂ ਦਾ ਗੁਰਮੰਤਰ ਦਾ ਜਾਪ ਕਰਦਾ ਹੈ, ਉਹਦੀ ਹਉਮੈ ਜਿਹੜੀ ਹੰਕਾਰ ਖੋਈ ਕਿ ਇਹ ਨਾਸ ਹੋ ਜਾਂਦੀ ਹੈ। ਜਿਸ ਤਰ੍ਹਾਂ ਕਲਗੀਧਰ ਜੀ ਨੇ ਦੱਸਿਆ, ਕਲਪ ਕਲਪ ਕਰ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ, ਸਾ ਮੰਤਰ ਗੁਰ ਖਾਲਸਾ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਕਿ ਇਹ ਜਿਹੜਾ ਮੰਤਰ ਹੈ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ, ਇਹੋ ਹੀ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਜਪਿਆ, ਉਹੋ ਹੀ ਅਸੀਂ ਜਪਿਆ ਹੈ। ਸਾ ਮੰਤਰ ਗੁਰ ਖਾਲਸਾ ਦੀਨਾ, ਉਹੋ ਹੀ ਮੰਤਰ ਜਿਹੜਾ ਹੁਣ ਜਪਣ ਵਾਸਤੇ ਆਪਣੇ ਖਾਲਸੇ ਨੂੰ ਦਿੱਤਾ ਹੈ, ਵਾਹਿਗੁਰੂ ਪਦ ਪਾਵਨ ਕੀਨਾ। ਇਹ ਪਦ ਪਾਵਨ ਪਵਿੱਤਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਵਾਹਿਗੁਰੂ, ਉਹ ਜਿਹੜਾ ਪਰਮੇਸ਼ਰ ਦਾ ਨਾਮ ਜਿਹੜਾ ਵਾਹਿਗੁਰੂ ਨੂੰ ਜਪੇਗਾ ਨਾ, ਉਹ ਸੰਸਾਰ ਰੂਪੀ ਸਮੁੰਦਰ ਤੋਂ ਛੇਤੀ ਉਹਦਾ ਪਾਰ ਉਤਾਰਾ ਹੋ ਜਾਵੇਗਾ। ਕਿਉਂ ਕਰਕੇ ਕਹਿੰਦੇ ਗੁਰਮੰਤਰ ਹੀਣਾ ਸਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟਨ ਹੈ, ਕੂਕਰ ਹੈ, ਸੂਕਰ ਹੈ, ਗਰਤਪ ਹੈ, ਕੱਕ ਹੈ, ਸਰਪਣ ਹੈ, ਤੁਲ ਖਲ ਹੈ। ਇਹ ਪੰਜ ਜੂਨਾਂ ਨੇ ਸੱਪ ਦੀ ਜੂਨ, ਸੂਰ ਦੀ ਜੂਨ, ਕਾਂ ਦੀ ਜੂਨ, ਗਧੇ ਦੀ ਜੂਨ। ਕਹਿੰਦੇ ਆ ਕਿ ਜਿਹੜਾ ਗੁਰੂ ਮੰਤਰ ਤੋਂ ਹੀਣਾ ਨਾ, ਵਾਹਿਗੁਰੂ ਗੁਰਮੰਤਰ ਤੋਂ ਖਾਲੀ ਹੈ, ਜਿਹਦਾ ਹਿਰਦਾ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਉਹ ਇਹਨਾਂ ਜੂਨਾਂ ਦੇ ਨਾਲ ਉਹਨੂੰ ਤੁਲ ਕਰ ਦਿਓ, ਸਮਾਨ ਕਰ ਦਿਓ ਇਹਨਾਂ ਵਰਗਾ। ਉਹਨੂੰ ਗਧਾ ਵੀ ਕਹਿ ਦਿਓ ਅਤੇ ਕੋਈ ਨਹੀਂ, ਸੱਪ ਕਹਿ ਦਿਓ, ਕਾਂ ਕਹਿ ਦਿਓ, ਕੁੱਤਾ ਕਹਿ ਦਿਓ, ਇਹ ਉਹਨਾਂ ਦੇ ਤੁਲ ਜਿਹੜੀ ਹੈ ਉਹ ਸਮਾਨ ਸਤਿਗੁਰਾਂ ਨੇ ਜਿਹੜੀ ਹੈ ਉਹ ਕਿਹਾ ਕਿ ਇਹਨਾਂ ਜੂਨਾਂ ਦੇ ਤੁਲ ਸਮਾਨ ਹੈ ਜਿਹੜਾ ਗੁਰੂ ਮੰਤਰ ਤੋਂ ਹੀਣ ਆ, ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਜਿਹੜਾ ਪਰਮੇਸ਼ੁਰ ਦੀ ਬੰਦਗੀ ਨਹੀਂ ਕਰਦਾ। ਅਤੇ ਮਹਾਰਾਜ ਬੰਦਗੀ ਕਰਨ ਦੇ ਨਾਲ ਕੀ ਹੋਵੇਗਾ? ਨਾਨ ਮਹਾਰਾਜ ਕਹਿੰਦੇ ਨਾਨਕ ਨਾਮ 'ਤੇ ਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ। ਜਦੋਂ ਤੂੰ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਨੂੰ ਧਿਆਏਗਾ, ਸਵਾਸ ਸਵਾਸ ਪਰਮੇਸ਼ੁਰ ਦਾ ਨਾਮ ਜਪੇਗਾ, ਫਿਰ ਤੂੰ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਇਹ ਛੇਤੀ ਦੇ ਨਾਲ ਇੱਥੋਂ ਤੂੰ ਪਾਰ ਹੋ ਜਾਵੇਂਗਾ, ਇੱਥੋਂ ਤੂੰ ਮੁਕਤ ਹੋ ਜਾਵੇਂਗਾ, ਤੇਰਾ ਜਨਮ ਮਰਨ ਜਿਹੜਾ ਉਹ ਕੱਟਿਆ ਜਾਵੇਗਾ। ਇਹ ਅੱਜ ਦਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਅੱਗੇ ਵਾਸਤੇ ਸਤਿਗੁਰਾਂ ਦਾ, ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਣ ਕੇ ਹਾਜ਼ਰੀ ਭਰ ਕੇ ਗੁਰੂ ਕੀ ਸੰਗਤ ਕਰਕੇ, ਦਰਸ਼ਨ ਕਰਕੇ, ਗੁਰੂ ਕਾ ਹਰ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਇਹੋ ਮਨ ਖੇਲੈ ਇਸ ਮਨ ਕੀ ਵਿਧ ਮਨ ਹੂੰ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।